अपने हम तक गुरुवाणी ने कीर्तन का लाभ उठाया है। जितना समय और अपने पास बाकी है उसमें भी सफला करने की कीर्तन करो, शब्द विच बोलिया करो। पहले दास बोलिया करके फिर सारे भाई तीसरे पास हिस्सा दीजिए अंगज भट्ट के बोलने की कीर्तन करो। राख पिता सब मेरे मोहे निर्गुण
Thank you.
साथ मिले हुए दिल से फिर ये पाया, संति वंत दिए हुए निर्भय गुरु का शब्द कमाया, जीत लिए हुए महाविखा दी सहज सुहेली वाणी, सौ नानक मन भया परिवासा पाया पद निर्वाणी, राज पिता पर मेरे निर्गुण सदगुण तेरे,
thank you.
ਬੇਨਤੀ ਸੁਣੋ ਮੇਰੇ ਮੀਤ ਸੰਤ ਤਹਿਲ ਕੀ ਵੇਲਾ ਇਹਾਂ ਖਾਟ ਚਲੋ ਹਰਲਾ ਆਗੇ ਵਸਨ ਸੁਹੇਲਾ ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਰਾਂ ਲੋਕਾਂ ਦੀ ਖੇਚਲ ਕਰੋ ਪੂਰਾ ਧਿਆਨ ਸ਼ਬਦ ਔਰ ਵਿਚਾਰ ਵੱਲ ਹੋਵੇ ਇਹ ਦਿਨ ਤੋਂ ਆਪ ਸੁਣ ਰਹੇ ਹੋ ਮਾਨਕ ਤਨ ਇਸ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹਾਸਲ ਹੋਇਆ ਔਰ ਇਸਨੂੰ ਪਾ ਕੇ ਜੇਕਰ ਹੈਵਾਨੀ ਸੂਚੀ ਗੁਜ਼ਾਰ ਦਿੱਤਾ ਜਾਏ ਤਾਂ ਉਹੀ ਚੱਕਰ ਫਿਰ ਤਿਆਰ ਜਿਸ ਵਿੱਚੋਂ ਬੜੇ ਮੁਸ਼ਕਲਾਂ ਨਾਲ ਨਿਕਲ ਕੇ ਆਇਆ ਤਾਂ ਤੇ ਇਸ ਤੋਂ ਬਚਣ ਵਾਸਤੇ ਉਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਾਧ ਸੰਗਤ ਗੁਰੂ ਸ਼ਰਨ ਵਿੱਚ ਆਉਣਾ ਵਾਹਿਗੁਰੂ ਦਾ ਭਜਨ ਕਰਨਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰਨੀ ਇਹ ਗੁਰੂ ਜੀ ਨੇ ਸਾਨੂੰ ਸੌਖਾ ਉਪਾਅ ਸੌਖਾ ਯਤਨ ਇਹ ਕਲਯੁੱਗ ਦੇ ਜ਼ਮਾਨੇ ਵਿੱਚ ਦੱਸਿਆ ਸੇਵਾ ਕਰਕੇ ਭਜਨ ਕਰਕੇ ਇਹ ਜਨਮ ਦੀ ਸਫਲਤਾ ਹੈ ਸੇਵਾ ਕਰਕੇ ਹੀ ਗੁਰੂ ਨਾਨਕ ਜੀ ਦੀ ਬੇਅੰਤ ਸਿੱਖਾਂ ਨੇ ਅਤੇ ਸਭ ਤੋਂ ਵੱਧ ਚੜ ਕੇ ਲਹਿਣਾ ਜੀ ਨੇ ਆਗਿਆ ਵਿੱਚ ਖੜ ਕੇ ਆਪਣੇ ਆਪ ਨੂੰ ਗੁਰੂ ਨਾਨਕ ਜੀ ਵਿੱਚ ਅਭੇਦ ਕੀਤਾ ਯਾਨੀ ਦੂਸਰੇ ਗੁਰੂ ਨਾਨਕ ਬਣ ਗਏ ਅਤੇ ਬਾਬਾ ਅਮਰਦਾਸ ਜੀ ਨੇ ਸੇਵਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਪ ਜੀ ਦੇ ਵਿੱਚ ਅਭੇਦਤਾ ਹਾਸਲ ਕੀਤੀ ਸੋ ਇਸੀ ਤਰ੍ਹਾਂ ਸੇਵਾ ਨੂੰ ਔਰ ਭਜਨ ਨੂੰ ਬੜੀ ਬੜੀ ਤਾਕਤਾਂ ਦੱਸੀਆਂ ਹਨ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾ ਨਦਰ ਕਰੇ ਜਿਸ ਆਪਣੇ ਜਿਸ ਲਾਏ ਹੇ ਪਿਆਰ ਸਤਿਗੁਰ ਕੀ ਸੇਵਾ ਲੱਗੀਆਂ ਭਜਨ ਕਰੇ ਸੰਸਾਰ ਸੇਵਾ ਔਰ ਭਜਨ ਦੋ ਵੱਡੇ ਪਰਮ ਸਾਧਨ ਹਨ ਨਾਨੂ ਗੁਪੀਏ ਤੰਦੂਰ ਹੁੰਦੇ ਦੁਸੂਰੇ Thank you. जो अंक है एरणियो सिर दे मुंतनी आगे राख है उबी सेव करे यूं गुरमुख आप नवारी है सब राज शिष्ट कर दे तेरा भी दुनिया सेव कमाई है दरगे बैसन पाई है या नानक बह लड़ाई है सारा के खिदमत कर खुद मखदूम सेवा दे बड़े बड़े बत्तां शक्तियां ता बाबा अमरदास जी ने गुरु अंगद देव महाराज जी दे पिछले बिरध अवस्था विच सेवा करके गुरता गद्दी हासिल कीतियां ने तीसरे गुरु नानक बने आपकी ने अमृत सरोवर दी नींह रखी इस इलावा बाई मिनिया गुरमुख सिखा नूं ब्रह्म ज्ञान दी दात दे के मुख्तलिफ इलाकों विच लंगर चलाना दुनिया का उद्धार करना गुरसिखी मार्ग नूं प्रचार ना इस वास्ते कायम किया और बेअंत गुरु जी ने दुनिया का उद्धार किया आप जी दे दो लड़के ते दो लड़कियां सी मोहन जी मोरी जी थानी ते दानी बीबी दानी रामा जी नूं व्याही होई सी बीबी पानी रामदास जी तो आप भी अपने इस सन्मन नूं छड के गुरु नूं परमेश्वर रूप जान के सेवा करदे सन चित विच रिश्तेदारी आदि कोई वो नहीं सी लेकिन सेवा ये जान के गुरु परमेश्वर की सेवा इस मरातबे को पहुंचाती है क्योंकि लैणा जी की सेवा बाबा अमरदास जी की सेवा देखी भी गुरु नानक जी ने अपने पुत्र श्री जन लक्ष्मी दास ने दासनी दिती लेकिन सेवा सेवक ने जिन्हें 100% की आग्ञा मन के सेवा इसी तरह दासु दातू नूं गुरु अंगद देव महाराज जी ने दात नहीं दिखी लेकिन पूरा आग्ञाकारी के 100% हुक्म विच करके सेवा करने वाले बाबा अमरदास जी ने दात इसी तरह इस नूं विदित सी प्रगटी सी ये जान के सारे सिख सेवक होर भी सेवा करते सन लेकिन ये अपने दुनियावी रिश्ते आदि का ख्याल छोड़ के गुरु नूं परमेश्वर स्वरूप जान के सेवा करते इसी तरह बीबी पानी तो पानी जी भी बड़ी सेवा करते सन रामदास जी भी ते रामा जी भी तो एक दिन सिख संगत के चित विच ख्याल आया ये दोवें गुरु जी के जमात्रे हैं दोवें बड़ी सेवा करते हैं ते शायद गुरु जी की प्रसन्नता किसते हो जानने वास्ते तो सिखा ने अर्ज की गरीब नाल सेवा बड़ी करे दोवें किसी किस्म की इन्होंने किसी रिश्तेदारी आदि बो नहीं आप भी प्रसन्नता किसते होगी गुरु जी कहे सब ते वड्डी सेवा निर्माण हो रह और आग्ञा विच खड़ना सब ते वड्डी सेवा पूछेगी की है आप जी ने ऐसे सम्मान किया है आज्ञा सुनने जी साहिब सेवा साहिब सेवा आज्ञा सुनने साहिब सेवा साहिब सेवा आज्ञा सुनने जी साहिब सेवा साहिब सेवा आज्ञा Thank you. ਆਗਿਆ ਸੁਮਨੀ ਸਾਹਿਬ ਸੇਵਾ, ਸਭ ਤੋਂ ਵੱਡੀ ਸੇਵਾ ਆਗਿਆ ਵਿੱਚ ਖੜਨਾ ਹੈ, ਆਗਿਆ ਵਿੱਚ ਵਿਚਰਨਾ ਹੈ। ਕੋਈ ਬੱਚਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ, ਸੇਵਾ ਤਾਂ ਬਹੁਤ ਕਰਦਾ ਹੈ ਪਰ ਆਗਿਆ ਭੰਗ ਕਰਦਾ, ਉਸ 'ਤੇ ਮਾਤਾ ਪਿਤਾ ਦੀ ਪੂਰੀ ਪ੍ਰਸੰਨਤਾ ਨਹੀਂ ਹੋ ਗਈ। ਕੋਈ ਪਤੀਬੱਧ ਇਸਤਰੀ ਆਪਣੇ ਪਤੀ ਦੀ ਸੇਵਾ ਤਾਂ ਬਹੁਤ ਕਰਦੀ ਹੈ ਪਰ ਆਗਿਆ ਭੰਗ ਕਰਦੀ, ਉਸ 'ਤੇ 100% ਦੀ ਖੁਸ਼ੀ ਨਹੀਂ ਹੋਵੇਗੀ। ਇਸੀ ਤਰ੍ਹਾਂ ਹੀ ਸੇਵਾ ਤਾਂ ਸਿੱਖ ਗੁਰੂ ਦੀ ਬਹੁਤ ਕਰਦਾ ਹੈ, ਅਗਰ ਆਗਿਆ ਭੰਗ ਕਰਦਾ ਹੈ ਫਿਰ ਪੂਰੀ ਖੁਸ਼ੀ ਨਹੀਂ ਹੋਵੇਗੀ। ਸੰਗਤਾਂ ਦੇ ਚਿੱਤ ਵਿੱਚ ਇਹ ਖਿਆਲ ਅਤੇ ਉਹਨਾਂ ਦੀ ਇਸ ਗੱਲ ਦਾ ਨਿਰਣਾ ਸੰਗਤਾਂ ਨੂੰ ਦਰਸਾਉਣ ਵਾਸਤੇ ਗੁਰੂ ਜੀ ਇੱਕ ਕੌਤਕ ਰੱਖਦੇ, ਦੋਵੇਂ ਰਾਮਾ ਜੀ ਅਤੇ ਰਾਮਦਾਸ ਜੀ ਗੁਰੂ ਜੀ ਦੇ ਜਮਾਤਰ ਸਨ। ਰਾਮਦਾਸ ਜੀ ਪਾਣੀ ਦੇ ਘਰ ਵਾਲੇ ਅਤੇ ਰਾਮਾ ਜੀ ਦਾਨੀ ਦੇ ਘਰ ਵਾਲੇ, ਸੇਵਾ ਦੋਵੇਂ ਬਹੁਤ ਕਰਦੇ ਹੈ। ਸਵਈਓ ਇੱਕ ਦਿਨ ਦਾ ਜ਼ਿਕਰ, ਗੁਰੂ ਅਮਰਦਾਸ ਮਹਾਰਾਜ ਆਏ ਜਿੱਥੇ ਰਾਮਦਾਸ ਜੀ ਸੇਵਾ ਕਰਦੇ ਅਤੇ ਕਰਾਉਂਦੇ ਸਨ ਸੰਗਤਾਂ ਤੋਂ, ਤਾਂ ਆ ਕੇ ਕਹਿਣ ਲੱਗੇ ਭਾਈ ਰਾਮਦਾਸ ਇਸ ਥਾਂ ਇੱਕ ਥੜਾ ਬਣਾਓ, ਇਤਨਾ ਉੱਚਾ, ਇਤਨਾ ਲੰਬਾ, ਇਤਨਾ ਚੌੜਾ ਹੋਣਾ ਚਾਹੀਦਾ ਹੈ, ਕਿਸੇ ਵੇਲੇ ਉਸ 'ਤੇ ਬੈਠ ਕੇ ਭਜਨ ਕਰਿਆ ਕਰਾਂਗੇ। ਉਹਨਾਂ ਕਿਹਾ ਸਤਿਭਜਨ ਗਰੀਬ ਨਿਵਾਸ, ਆਪ ਜੀ ਦੀ ਕਿਰਪਾ, ਆਪ ਦੀ ਬਖਸ਼ਿਸ਼ ਦੁਆਰਾ ਇਹ ਹੋ ਜਾਏ, ਕੱਲ੍ਹ ਇਸ ਵਕਤ ਨੂੰ ਤਿਆਰ ਹੋਣਾ ਚਾਹੀਦਾ ਸਤਿਭਜਨ ਸੱਚੇ ਪਾਤਸ਼ਾਹ। ਇਹ ਕਹਿ ਕੇ ਅੱਗੇ ਚਲੇ ਗਏ, ਅੱਗੇ ਰਾਮਾ ਜੀ ਸੇਵਾ ਕਰਦੇ ਅਤੇ ਕਰਾਉਂਦੇ ਸੰਗਤਾਂ, ਉਹਨਾਂ ਨੇ ਆ ਕੇ ਨਮਸਕਾਰ ਕੀਤੀ। ਉਹਨਾਂ ਨੂੰ ਵੀ ਗੁਰੂ ਜੀ ਕਹਿਣਗੇ ਭਾਈ ਰਾਮਾ ਇਸ ਥਾਂ ਇੱਕ ਥੜਾ ਤਿਆਰ ਕਰੋ, ਇਤਨਾ ਲੰਬਾ, ਇਤਨਾ ਚੌੜਾ, ਇਸ ਕਿਸਮ ਦਾ ਹੋਵੇ, ਕਿਸੇ ਵੇਲੇ ਉਸ 'ਤੇ ਬੈਠ ਕੇ ਭਜਨ ਕਰਿਆ ਕਰਨ, ਪਰ ਕੱਲ੍ਹ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਹੋਣਾ ਚਾਹੀਦਾ। ਉਹਨਾਂ ਕਿਹਾ ਸਤਿ ਭਜਨ ਮਹਾਰਾਜ, ਪੈਰ ਉਸ ਦਿਨ ਇੱਕ ਗੱਲ ਕਹਿ ਕੇ ਚਲੇ ਗਏ। ਦੂਸਰਾ ਦਿਨ ਫਿਰ ਆਇਆ, ਬਹੁਤ ਸਾਰੀ ਸਿੱਖ ਸੰਗਤ ਆਪਦੇ ਨਾਲ ਹੈ, ਆਪ ਜੀ ਉੱਥੇ ਪਹੁੰਚੇ ਜਿੱਥੇ ਰਾਮਦਾਸ ਜੀ ਸੇਵਾ ਕਰਦੇ ਅਤੇ ਕਰਾਉਂਦੇ ਸਨ, ਔਰ ਖੜਾ ਵੀ ਤਿਆਰ ਸੀ। ਆ ਕੇ ਖੜੇ ਪਾਸ ਗੁਰੂ ਜੀ ਖਲੋ ਗਏ, ਰਾਮਦਾਸ ਜੀ ਨੇ ਚਰਨਾਂ 'ਤੇ ਸੀਸ ਰੱਖਿਆ, ਹੱਥ ਵਿੱਚ ਦੋਵੇਂ ਹੱਥ ਜੋੜ ਕੇ ਗੱਲ ਪੱਲਾ ਪਾ ਕੇ ਖੜੇ ਹੋਏ ਹਨ ਸਿਰ ਨੂੰ। ਗੁਰੂ ਜੀ ਥੜੇ ਵੱਲ ਦੇਖ ਕੇ ਕਹਿਣ ਲੱਗੇ, ਭਾਈ ਰਾਮਦਾਸ ਖੜਾ ਸਾਡੀ ਇਸ ਮਨਸ਼ਾ ਨਹੀਂ ਬਣੀ, ਠੀਕ ਨਹੀਂ ਬਣ ਸਕੇ, ਇਸ ਨੂੰ ਕਰਾ ਦਿਓ, ਇਉਂ ਬਣਾਓ, ਇਉਂ ਬਣਾਓ, ਇਉਂ ਬਣਾਓ, ਕੱਲ੍ਹ ਇਸ ਵਕਤ ਤੋਂ ਪਹਿਲੇ ਪਹਿਲੇ ਤਿਆਰ ਹੋਣਾ ਚਾਹੀਦਾ। ਅਰਜ਼ ਕੀਤੀ ਸੱਚੇ ਪਾਤਸ਼ਾਹ, ਕੱਲ੍ਹ ਜੀ ਦੀ ਜੀਵਨ ਦੁੱਧ ਮਲੀਨ ਹੈ, ਆਪ ਕਿਰਪਾ ਕਰੋਗੇ, ਦੁੱਧ ਨੂੰ ਇੱਧਰ ਕਰੋਗੇ, ਆਪਦੀ ਇਸ ਮਨਸ਼ਾ ਤਿਆਰ ਹੋ ਜਾਏਗੀ। ਨਿਮਰਤਾ ਦੇ ਬਚਨਾਂ ਦੇ ਸੰਯੁਕਤ ਆਪ ਜੀ ਨੇ ਐਸੀ ਬੇਨਤੀ ਕੀਤੀ, ਖੜਾ ਗਿਰਾਤਾ, ਦੂਸਰਾ ਬਣਾਉਣਾ ਸ਼ੁਰੂ ਕਰ ਦਿੱਤਾ। ਅੱਗੇ ਰਾਮਾ ਜੀ ਸੇਵਾ ਕਰਦੇ ਕਰਾਉਂਦੇ ਸਨ, ਉੱਥੇ ਪਹੁੰਚੇ, ਉਹਨਾਂ ਨੇ ਆ ਕੇ ਸ਼ੀਸ਼ ਨੂੰ ਆਇਆ, ਨਮਸਕਾਰ ਕੀਤੀ, ਖੜੇ ਵੱਲ ਤੱਕ ਕੇ ਗੁਰੂ ਜੀ ਨੇ ਕਿਹਾ, ਭਾਈ ਰਾਮਾ ਖੜਾ ਠੀਕ ਨਹੀਂ ਬਣਿਆ, ਜਿਵੇਂ ਕਿਹਾ ਸੀ ਉਸ ਤਰੀਕੇ ਸਿਰ ਨਹੀਂ ਬਣਿਆ, ਇਸਨੂੰ ਗਿਰਾ ਦੇਣਾ ਚਾਹੀਦਾ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਇਤਨਾ ਇਉਂ ਇਸ ਸ਼ਕਲ ਦਾ ਹੋਣਾ ਚਾਹੀਦਾ। ਉਸ ਨੇ ਕਿਹਾ ਸਤਿਵਚਨ ਮਹਾਰਾਜ ਗਿਰਾ ਦੇਣਾ, ਪਰ ਕਿਹਾ ਤਾਂ ਆਪਨੇ ਐਸਾ ਹੀ ਸੀ, ਕਹਿਣ ਵੀ ਨਹੀਂ ਗਿਰਾ ਦੋ, ਠੀਕ ਨਹੀਂ ਬਣਿਆ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਹੋਣਾ ਚਾਹੀਦਾ ਕਹਿ ਕੇ ਚਲੇ ਗਏ। ਤੀਸਰਾ ਦਿਨ ਫਿਰ ਆਇਆ, ਫਿਰ ਆ ਕੇ ਰਾਮਦਾਸ ਜੀ ਜਿੱਥੇ ਸੇਵਾ ਕਰਦੇ ਕਰਾਉਂਦੇ ਸਨ, ਥੜਾ ਤਿਆਰ ਸੀ, ਆ ਕੇ ਥੜੇ ਦੇ ਪਾਸ ਖੜ ਗਏ। ਰਾਮਦਾਸ ਜੀ ਨੇ ਆ ਕੇ ਚਰਨਾਂ 'ਤੇ ਸੀਸ ਰੱਖਿਆ, ਨਿਮਰਤਾ ਸ਼ਹਿਰ ਗਜਪੱਲਾ ਪਾਣੀ ਹਥਜੋੜੀ ਸਿਨਵਾਈ ਖੜੇ ਹਨ। ਹਾਂ ਥੜੇ ਬੰਦੇ ਦਾ ਦੌੜਾ ਕੇ ਕਹਿਣਗੇ ਭਾਈ ਰਾਮਦਾਸ ਥੜਾ ਠੀਕ ਨਹੀਂ, ਜਿਵੇਂ ਕਿਹਾ ਸੀ ਉਸ ਸ਼ਕਲ ਵਿੱਚ ਨਹੀਂ ਬਣਿਆ, ਇਸ ਕਰਕੇ ਇਸਨੂੰ ਬਣਾ ਦਿਓ, ਇਹੋ ਜਿਹਾ ਬਣਾਓ ਆ ਬਣਵਾਓ। ਉਹਨਾਂ ਅਰਜ ਕੀਤੀ ਸੱਚੇ ਪਾਤਸ਼ਾਹ ਕਲਯੁਗੀ ਜੀਵਨ ਬੁੱਧ ਮਿਲਨ ਹੈ, ਹਜ਼ੂਰ ਦਾ ਬਚਨ ਸਮਝ ਨਹੀਂ ਆਉਂਦਾ, ਆਪ ਕਿਰਪਾ ਕਰੋ, ਬਲ ਬਖਸ਼ੋ, ਬੁੱਧ ਬਖਸ਼ੋ, ਜੈਸਾ ਆਪ ਚਾਹੋ ਵੈਸਾ ਬਣ ਜਾਏ। ਹਾਂ ਸੇਵਕ ਨੇ ਤਾਂ ਸੇਵਾ ਕਰਨੀ, ਕੱਲ ਨੂੰ ਇਸ ਨੂੰ ਗੁਰਾ ਕੇ ਫਿਰ ਆਪ ਜੀ ਦੇ ਹੁਕਮ ਅਨੁਸਾਰ ਤਿਆਰ ਕਰ ਦਿੱਤਾ ਜਾਏ। ਸੋ ਇੰਨੀ ਗੱਲ ਹੋਈ ਤੋਂ ਬਾਅਦ ਅੱਗੇ ਚਲੇ ਗਏ ਅੱਗੇ ਰਾਮਾ ਜੀ, ਉਹ ਵੀ ਸੇਵਾ ਕਰਦੇ ਕਰਾਉਂਦੇ ਸਨ, ਆ ਕੇ ਨਮਸਕਾਰ ਕੀਤੀ ਥੜੇ ਵੱਲ ਤੱਕ ਕੇ। ਗੁਰੂ ਜੀ ਨੇ ਕਿਹਾ ਰਾਮਾ ਜੀ ਭਾਈ ਥੜਾ ਠੀਕ ਨਹੀਂ ਬਣਿਆ, ਜਿਵੇਂ ਦੱਸਿਆ ਸੀ ਉਸ ਸ਼ਕਲ ਵਿੱਚ ਨਹੀਂ ਬਣਿਆ, ਇਸ ਨੂੰ ਗਰਾ ਦੇਣਾ ਚਾਹੀਦਾ ਹੈ, ਕੱਲ ਨੂੰ ਇਸ ਵਕਤ ਪਹਿਲੇ ਪਹਿਲ ਇਹੋ ਜਿਹਾ ਇਹੋ ਜਿਹਾ ਤਿਆਰ ਹੋਣਾ ਚਾਹੀਦਾ। ਰਾਮਾ ਜੀ ਕਹਿਣਗੇ ਮਹਾਰਾਜ ਬਣੇ ਤਾਂ ਉਵੇਂ ਜਿਵੇਂ ਆਪਨੇ ਕਿਹਾ, ਆਪ ਭੁੱਲ ਜਾਂਦੇ ਹੋ ਕਿਉਂਕਿ ਆਪਦੀ ਉਮਰ ਕੁਝ ਜ਼ਿਆਦਾ ਹੋ ਗਈ, ਬਚਨ ਕਹਿ ਕੇ ਆਪਦੇ ਆ ਦਿੰਦੇ ਹੋ। ਹਾਂ ਕਿ ਨਹੀਂ ਪਾਈ, ਹੁਣ ਇਹਨੂੰ ਗਰਾ ਕੇ ਇਸ ਸ਼ਕਲ ਵਿੱਚ ਬਣਾਓ। ਚਲੋ ਚੌਥਾ ਦਿਨ ਆ ਫਿਰ ਉਸੀ ਤਰ੍ਹਾਂ ਰਾਮਦਾਸ ਜੀ ਦੇ ਪਾਸ ਆ ਕੇ ਖੜੇ ਗਏ, ਖੜੇ ਵੱਲ ਤੱਕਿਆ, ਉਹਨਾਂ ਨੇ ਆ ਕੇ ਨਮਸਕਾਰ ਕੀਤੀ, ਸੱਚ ਪੱਲਾ ਪਾ ਕੇ ਸਿਰ ਨਵਾ ਕੇ ਖੜੇ ਹਨ ਨਿਮਰਤਾ ਸਾਹਿਬ। ਖੜੇ ਵੱਲ ਤੱਕਿਆ ਰਾਮਦਾਸ ਭਾਈ ਥੋੜ੍ਹਾ ਨਹੀਂ ਠੀਕ ਬਣਿਆ, ਇਸ ਨੂੰ ਬੁਲਾ ਦਿਓ, ਜਿਵੇਂ ਕਿਹਾ ਸੀ ਉਸ ਤਰੀਕੇ ਸਿਰ ਨਹੀਂ ਬਣ ਸਕਿਆ, ਇਉਂ ਬਣਾਉਂਦਾ ਚਰਨਾਂ 'ਤੇ ਦੇਖ ਕੇ ਨੇਤਰਾਂ 'ਤੇ ਜਲ ਦੇ ਨਗਰੀ ਬਣਵਾ। ਕਲਯੁਗੀ ਜੀਵਨ ਬੁੱਧ ਬਹੁਤ ਮਲੀਨ ਹੈ, ਹਜ਼ੂਰ ਦਾ ਬਚਨ ਸਮਝ ਨਹੀਂ ਆਉਂਦਾ, ਆਪ ਹੀ ਕਿਰਪਾ ਕਰੋ, ਆਪ ਹੀ ਬਲ ਬਖਸ਼ੋ, ਆਪ ਹੀ ਤਾਕਤ ਬਖਸ਼ੋ, ਤਾਂ ਕਿ ਆਪ ਦੀ ਹਸਮ ਮਨਸ਼ਾ ਥੋੜ੍ਹਾ ਤਿਆਰ ਹੋ ਜਾਵੇ। ਮੈਂ ਬਹੁਤ ਨੁਕਸਾਨ ਕਰ ਰਿਹਾ ਗੁਰੂ ਘਰ ਦਾ, ਰੋਜ਼ ਹੀ ਇੱਟਾਂ ਸੀਮੈਂਟ ਵਗੈਰਾ ਖਰਾਬ ਹੁੰਦਾ ਹੈ, ਖਿਮਾ ਕਰੋ ਗਰੀਬ ਨਾਲ, ਬਹੁਤ ਹੀ ਬੁੱਧ ਮਲੀਨ ਹੈ। ਇਤਿਹਾਸ ਨਿਮਰਤਾ ਦੇ ਬਚਨ ਕਹੇ ਗੁਰੂ ਜੀ ਨੇ ਕਿਹਾ ਨਹੀਂ, ਇਸ ਨੂੰ ਗਰਾ ਦਿਓ, ਕੋਈ ਨਾ ਕਰੋ, ਕਹਿ ਕੇ ਚਲੇ ਗਏ। ਉਹ ਤਾਂ ਇੱਕ ਪ੍ਰੀਖਿਆ ਸੀ। ਅੱਗੇ ਰਾਮਾ ਜੀ ਪਾਸ ਆਏ, ਉਹ ਵੀ ਸੇਵਾ ਕਰਦੇ ਕਰਾਉਂਦੇ ਸਨ, ਆ ਕੇ ਉਹਨਾਂ ਵੀ ਨਮਸਕਾਰ ਕੀਤੀ। ਗੁਰੂ ਜੀ ਥੜੇ ਵੱਲ ਤੱਕ ਕਿਸੇ ਕਹਿੰਦੇ ਭਾਈ ਰਾਮਾ ਥੋੜ੍ਹਾ ਨਹੀਂ ਠੀਕ ਬਣੇ, ਇਸ ਨੂੰ ਬਣਾ ਦਿਓ, ਇਹੋ ਜਿਹਾ ਬਣਨਾ ਚਾਹੀਦਾ। ਰਾਮਾ ਜੀ ਥੋੜ੍ਹੇ ਤੈਸ਼ ਵਿੱਚ ਆ ਕਹਿੰਦੇ ਮਹਾਰਾਜ ਜਿਹਾ ਜਿਹਾ ਆਪ ਕਹਿ ਕੇ ਜਾਂਦੇ ਬਣਾਉਂਦਾ ਤਾਂ ਮੈਂ ਉਹ ਜਿਹੇ ਰੋਜ਼, ਪਰ ਆਪਦੀ ਆਯੂ ਬਹੁਤ ਜ਼ਿਆਦਾ ਹੋ ਗਈ, ਆਪਦੀ ਉਮਰ 85-90 ਸਾਲ ਦੀ ਹੋ ਗਈ, ਸੋ ਇਸ ਕਰਕੇ ਆਪਦੀ ਗੱਲ ਯਾਦ ਨਹੀਂ ਰਹਿੰਦੀ ਹੈ, ਫਿਰ ਜਾਂਦੇ ਬਣਾਉਂਦਾ ਤਾਂ ਮੈਂ ਉਹ ਜਿਹੇ ਜਿਹਾ ਜਿਹਾ ਆਪ ਕਹਿੰਦੇ ਹੋ। ਖੈਰ ਇਤਿਹਾਸ ਇਹੋ ਜਿਹੇ ਬਚਨ ਕੇ ਗੁਰੂ ਜੀ ਕੇ ਚਲੇ ਗਏ। ਹੁਣ ਇਹਨਾਂ ਗੱਲਾਂ ਤੋਂ, ਦੋਨਾਂ ਦੇ ਬਚਨਾਂ ਤੋਂ, ਦੋਨਾਂ ਦੀ ਅਵਸਥਾਵਾਂ ਤੋਂ ਸੰਗਤਾਂ ਨੇ ਅੱਛੀ ਤਰ੍ਹਾਂ ਨਿਰਣਾ ਕਰ ਲਿਆ, ਭਾਵੇਂ ਥੋੜ੍ਹਾ ਉਹ ਵੀ ਬਣਾਉਂਦੇ ਸਨ, ਉਹ ਵੀ ਬਣਾਉਂਦੇ ਸਨ, ਬਚਨ ਉਹਨਾਂ ਦੇ ਕਹੇ ਜੇ ਅਤੇ ਉਹਨਾਂ ਦੇ ਕਹੇ, ਦੋਨਾਂ ਦੇ ਬਚਨਾਂ 'ਤੇ ਸਿਆਣੇ ਪੁਰਸ਼ ਅਨੁਮਾਨ ਲਗਾ ਸਕਦੇ ਹਨ ਵੀ ਕਿਸਦੇ ਚਿੱਤ ਵਿੱਚ ਨਿਮਰਤਾ ਹੋਣ ਹੈ ਔਰ ਵਿਸ਼ੇਸ਼ ਸ਼ਰਧਾ ਹੈ, ਕਿਸਦੇ ਚਿੱਤ ਵਿੱਚ ਘੱਟ ਔਰ ਕੁਛ ਹੋਰ ਹੀ ਅੰਸ਼ ਜਾਂ ਗਲਤਫਹਿਮੀ ਹੈ ਆਪ ਜੀ ਦੀ ਅੱਜ ਦੀ ਗੱਲ। ਸੋ ਇਸ ਕਰਕੇ ਇੱਥੋਂ ਸਭ ਨੇ ਸਮਝ ਲਿਆ ਵੀ ਆਪ ਜੀ ਦੀ ਪ੍ਰਸੰਨਤਾ ਰਾਮਦਾਸ ਜੀ 'ਤੇ ਬਹੁਤ ਹੀ ਹੈ। ਹਾਂ ਬੀਬੀ ਭਾਨੀ ਜੀ ਬੜੀ ਸੇਵਾ ਕਰਦੇ ਸਨ। ਇੱਕ ਦਿਨ ਸਵੇਰੇ ਇਸ਼ਨਾਨ ਵਗੈਰਾ ਕਰਕੇ ਪਹਿਸਾ ਪਹਿਰਾਤਰੀ ਨੇ ਇਸ਼ਨਾਨ ਕਰਕੇ ਫਿਰ ਸਮਾਧੀ ਵੀ ਜੁੜਦੇ ਸਨ। ਆਪ ਜੀ ਨੇ ਇਸ਼ਨਾਨ ਕੀਤਾ, ਚੌਂਕੀ ਵਿਛਾਤੀ ਬੀਬੀ ਭਾਨੀ, ਉਸ ਤੋਂ ਆਸਣ ਵਿਛਾ ਦਿੱਤਾ, ਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ, ਨੇਤਰ ਮੀਤ ਲਏ, ਬਿਪਿਨ ਖਿੱਚਿਆ ਬਾਹਰੋਂ, ਫਿਰ ਸਰੂਪ ਆਨੰਦ ਦੇ ਸਾਗਰ ਵਿੱਚ ਲਿਵਲੀਨ ਕੀਤਾ, ਸਮਾਜ ਦਿਸ਼ਤ ਹੋ ਗਏ। ਸਮਾਧਿਤ ਹੋਏ ਤੋਂ ਬਾਅਦ ਬੀਬੀ ਭਾਨੀ ਦੀ ਨਿਗਾਹ ਪਾਵੇ ਵੱਲ ਚਲੀ ਗਈ, ਕਿਉਂਕਿ ਦਾ ਪਾਵਾ ਕਮਜ਼ੋਰ ਬੋਧਾ ਦੇ ਸੋਚਿਆ ਜੇ ਕਿਤੇ ਇਹ ਪਾਵਾ ਟੁੱਟ ਗਿਆ, ਐਸਾ ਨਾ ਹੋ ਕਿਤੇ ਸਰੀਰ ਡੋਲ ਜਾਣਾ, ਗੁਰੂ ਜੀ ਦਾ ਸੱਟ ਲੱਗੇ। ਤੀਲੀ ਧਾਨੀ ਪਾਣੀ ਨੇ ਖੋਲ ਕੇ ਹੌਲੀ ਦੇ ਕੇ ਪਾਵੇ ਨੇ ਤਾਂ ਹੱਥ ਦੇ ਦਿੱਤਾ। ਬੈਠੀ ਰਹੀ ਆਪ ਜੀ ਸਮਾਧ ਵਿੱਚ ਬੈਠੇ, ਸਮਾਧ ਵਿੱਚ ਸਰੀਰ ਦਾ ਹੀ ਪਤਾ ਨਹੀਂ ਸੀ, ਹੋਰ ਕਾਹਦਾ ਪਤਾ। ਆਨੰਦ ਦੇ ਸਾਗ ਵਿੱਚ ਨਿਰਲੀਨ ਰਹੇ, ਜਦੋਂ ਦਿਨ ਚੜਿਆ ਨੇਤਰ ਖੋਲੇ ਕੀ ਦੇਖਿਆ, ਧਾਨੀ ਪਾਸ ਬੈਠੀ। ਬੇਟਾ ਤੂੰ ਚਿੱਤਰੇ ਸਿਆਣੇ ਪੁੱਛ ਪੁੱਛ ਕਰਕੇ ਜਣਾਉਂਦੇ ਨਹੀਂ ਹੁੰਦੇ, ਨਿਮਰਤਾ ਦੇ ਘਰ ਵਿੱਚ ਵੱਸਦੇ ਹਨ। ਸਹੀਓ ਆਪ ਜੀ ਨੇ ਨਿਗਾਹ ਦੜਾਈ, ਹੱਥ ਦੇਖਿਆ ਪਾਵੇ ਹੇਠਾਂ ਬਾਂਹ, ਕਿਉਂਕਿ ਵਜ਼ਨ ਪੈਣ ਕਰਕੇ, ਖੂਨ ਦਾ ਦੌਰਾ ਬੰਦ ਹੋਣ ਕਰਕੇ ਬਾਂਹ ਨੀਲੀ ਹੋਈ ਹੋਈ ਹੱਥ ਦੇ ਸਮੇਤ। ਇਹਨਾਂ ਨੇ ਬੇਟਾ ਇਹ ਕੀ ਗੱਲ ਦੱਸੀ ਮਹਾਰਾਜ? ਜਦੋਂ ਆਪ ਜੀ ਨੇ ਤਰਮੀਟ ਕੇ ਸਮਾਜ ਸਿੱਧ ਹੋ ਗਏ, ਮੈਂ ਦੇਖਿਆ ਪਾਵਾ ਕਮਜ਼ੋਰ ਹੈ, ਸਾਨੂੰ ਕਿਤੇ ਇਹ ਟੁੱਟ ਜਾਏਗੀ, ਆਓ ਕਿਉਂਕਿ ਗਿਰ ਜਾਏ ਡੋਲ ਜਾਏ ਆਪਦੀ ਸੱਟ ਲੱਗੇਗੀ, ਮੈਂ ਇਸ ਕਰਕੇ ਹੱਥ ਹੇਠਾਂ ਦੇ। ਇਹ ਦੇ ਕੇ ਗੁਰੂ ਜੀ ਅਸੀਂ ਪ੍ਰਸੰਨ ਹੋਏ, ਹੋਰ ਵੀ ਬਹੁਤ ਸੇਵਾ ਕਰਦੀ ਸੀ ਬੀਬੀ ਭਾਣੀ। ਅਤੇ ਰਾਮਦਾਸ ਜੀ ਕਹਿੰਦੇ, ਬੇਟਾ ਮੈਂ ਬਹੁਤ ਪ੍ਰਸੰਨ ਹਾਂ, ਮੰਗ ਜੋ ਕੁਛ ਮੰਗਣਾ। ਜਦੋਂ ਇੰਨੀ ਗੱਲ ਕਹੀ ਬੀਬੀ ਭਾਣੀ ਨੇ, ਅੱਜ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਇਹ ਗੁਰਤਾ ਦੀ ਦਾਤ ਆਪਣੇ ਪੁੱਤਰ ਨੂੰ ਛੋੜ ਕੇ ਸ਼ਹੀਦ ਨੂੰ ਬਖਸ਼ੀ। ਗੁਰੂ ਅੰਗਦ ਜੀ ਨੇ ਵੀ ਇਹੀ ਕੁਛ ਕੀਤਾ, ਆਪਣੇ ਪੁੱਤਰ ਨੂੰ ਛੋੜ ਕੇ ਇਹ ਦਾਤ ਸ਼ਹੀਦ ਨੂੰ ਆਪ ਨੂੰ ਬਖਸ਼ੀ। ਹੁਣ ਕਿਰਪਾ ਕਰੋ, ਅਗਰ ਆਪ ਮੇਰੇ 'ਤੇ ਪ੍ਰਸੰਨ ਹੋ, ਕੁਛ ਵਰ ਦੇਣਾ ਚਾਹੁੰਦੇ ਹੋ, ਅਤੇ ਕਿਰਪਾ ਕਰੋ, ਘਰ ਦੀ ਘਰ ਵਿੱਚ ਰਹਿਣੀ ਚਾਹੀਦੀ। ਇਹ ਵਚਨ ਸੁਣ ਕੇ ਰਾਮਦਾਸ ਕਹਿੰਦੇ, ਅੱਛਾ ਬੇਟਾ ਵਚਨ ਦਿੱਤਾ ਤੈਨੂੰ, ਵਚਨ ਤਾਂ ਪੂਰਾ ਹੋਏਗਾ, ਲੇਕਿਨ ਇਹ ਵਸਤੂ ਤਾਂ ਦਰਸਲ ਸੇਵਕ ਦੀ ਸੀ। ਅੱਛਾ ਗੁਰੂ ਕਰਦੇ ਰਹੇਗੀ ਤਾਂ ਸੀ, ਪਰ ਜਿਹੜਾ ਸੇਵਾ ਕਰਕੇ ਗੁਰੂ ਨੂੰ ਅਤਿਅੰਤ ਪ੍ਰਸੰਨ ਕਰ ਲਵੇਗਾ, ਉਹ ਇਸ ਦਾ ਮਾਰਕ ਬਣੇਗਾ। ਕਿਤੇ ਯਾਰ ਬਚਨ ਹੋਵੇ, ਹੋਰ ਕੁਛ ਵਚਨ ਹੋਵੇ, ਖੈਰ ਇਸੀ ਤਰ੍ਹਾਂ ਇਹ ਸੰਗਤਾਂ ਗੱਲ ਵਿਦਤ ਹੋ ਗਈ। ਰਾਮਦਾਸ ਜੀ ਬਹੁਤ ਸੇਵਾ ਕਰਦੇ ਸਨ, ਅਤੇ ਬੀਬੀ ਭਾਣੀ ਮੋਹਨ ਜੀ ਤਾਂ ਮੁਸਤਾਨੀ ਬਿਰਤੀ ਵਿੱਚ ਇਕਾਂਤ ਸਮਾਧ ਵਿੱਚ ਰਹਿੰਦੇ ਸਨ, ਮੋਹਰੀ ਜੀ ਵੀ ਸੇਵਾ ਕਰਦੇ ਸਨ, ਲੇਕਿਨ ਇਹਨਾਂ ਦੋਨਾਂ ਦੀ ਸੇਵਾ ਬਹੁਤ ਸੰਗਤਾਂ ਨਾਲ ਬਹੁਤ ਹੀ ਅਦੁੱਤੀ ਸੀ। ਸੋ ਇੱਕ ਦਿਨ ਗੁਰੂ ਰਾਮਦਾਸ ਕਹਿਣ ਲੱਗੇ, ਬੀਬੀ ਭਾਣੀ ਬੇਟਾ ਰਾਮਦਾਸ ਦੀ ਉਮਰ ਖਤਮ ਹੋ ਚੁੱਕੀ, ਕੀ ਕਰੇਗੀ? ਬੀਬੀ ਭਾਣੀ ਅਤ ਜੋ ਸੱਚੇ ਪਾਤਸ਼ਾਹ ਭਜਨ ਸੇਵਾ ਵਿੱਚ ਸਮਾਂ ਗੁਜ਼ਾਰ। ਗੁਰੂ ਜੀ ਨੂੰ, ਮੈਂ ਰਾਮਦਾਸ ਤੇਰੀ ਸੇਵਾ 'ਤੇ ਬਹੁਤ ਪ੍ਰਸੰਨ ਹਾਂ, ਉਹਦੀ ਉਮਰ ਤਾਂ ਖਤਮ ਹੈ, ਲੇਕਿਨ ਮੇਰੀ ਉਮਰ ਜਿਹੜੀ 8 ਸਾਲ ਕੁਛ ਵੀ ਨਹੀਂ ਰਹਿੰਦੀ, ਉਹ ਗੁਰਤਾ ਗੱਦੀ ਦੇ ਸਮੇਤ ਮੈਂ ਰਾਮਦਾਸ ਨੂੰ ਦਿੰਦਾ ਤੁਹਾਡੀ ਸੇਵਾ 'ਤੇ ਪ੍ਰਸੰਨ ਹੋ ਕੇ। ਸੋ ਐਸਾ ਹੀ ਕੀਤਾ ਗਿਆ। ਇਹ ਸਾਰੀਆਂ ਸੰਗਤਾਂ 'ਚ ਪਲਟੀ ਸੀ ਗੱਲ ਵੀ ਗੁਰੂ ਜੀ ਨੇ ਆਪਣੀ, ਉਹਨਾਂ ਦੀ ਰਾਮਦਾਸ ਜੀ ਦੀ ਉਮਰ ਤਾਂ ਹੈ ਨਹੀਂ ਸੀ, ਆਪਣੀ ਬਕਾਇਆ ਉਮਰ ਜਿਹੜੀ ਸੀ 8 ਸਾਲ ਨੇ, ਇਹ ਉਹਨਾਂ ਨੂੰ ਗੁਰਤਾ ਗੱਦੀ ਦੇ ਸਮੇਤ ਬਖਸ਼ੀ ਹੈ। ਪਤਾ ਬੀਬੀ ਭਾਣੀ ਗਈਆਂ ਨੇ ਰਾਮਦਾਸ ਜੀ ਦੇ ਸਾਹਿਬਜ਼ਾਦੇ ਸਨ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਜੀ। ਸੋ ਇਹ ਵੀ ਪਤਾ ਸੀ ਰਹੇਗੀ ਘਰ ਵਿੱਚ, ਪਰ ਜਿਹੜਾ ਸੇਵਾ ਕਰਕੇ ਪੂਰੀ ਆਗਿਆ ਵਿੱਚ ਖੜ ਕੇ ਗੁਰੂ ਨੂੰ ਪ੍ਰਸੰਨ ਕਰ ਲਏਗਾ, ਉਹੀ ਇਸ ਦਾਤ ਦਾ ਮਾਲਕ ਬਣੇਗਾ। ਬੀਬੀ ਭਾਣੀ ਬਾਰ ਬਾਰ ਅਰਜਨ ਦੇਵ ਜੀ ਨੂੰ ਕਹਿੰਦੀ ਹੁੰਦੀ ਸੀ, ਬੇਟਾ ਸਾਕਸ਼ਾਤ ਆਪਣੇ ਗੁਰੂ ਨੂੰ ਪਿਤਾ ਨਹੀਂ ਸਮਝਣਾ, ਪਰਮੇਸ਼ਰ ਸਮਝਣਾ, ਇਸ ਭਾਵਨਾ ਨਾਲ ਸੇਵਾ ਕਰਨੀ ਹੈ, ਆਗਿਆ ਰਿੰਚਕ ਮਾਤਰ ਭੰਗ ਨਹੀਂ ਕਰਨੀ, ਇਹ ਸਿੱਖਿਆ ਦਿੰਦੀ ਹੀ ਰਹਿੰਦੀ ਸੀ। ਪ੍ਰਿਥੀ ਚੰਦ ਵੱਡਾ ਸੀ, ਸੰਗਤਾਂ ਦੀ ਆਈਆਂ ਸੰਭਾਲ ਵਗੈਰਾ ਕਰਦਾ ਸੀ, ਲੇਕਿਨ ਇੰਨਾ ਪਤਾ ਸੀ ਘਰ ਦੀ ਘਰ ਵਿੱਚ ਰਹੇਗੀ। ਮੈਂ ਸੋਚਿਆ ਵੀ ਮੈਂ ਵੱਡਾ ਹਾਂ, ਦੁਨੀਆਂ ਦੇ ਲੋਕ ਆਪਣੀ ਪ੍ਰੋਪਰਟੀ ਸਭ ਤੋਂ ਵੱਡੇ ਪੁੱਤਰ ਨੂੰ ਦਿੰਦੇ ਹੁੰਦੇ ਸੀ, ਤਾਂ ਮੇਰੀ ਹੀ ਦਾਤ ਹੋਵੇਗੀ। ਇਹ ਪਿਆਰ ਉਹਦੇ ਪਿੱਛੇ ਸੀ। ਖੈਰ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ ਆਪ ਜੀ ਦੇ ਪਿਛੋਕੇ ਚੋਏ ਲਾਹੌਰੋਂ ਸੀ, ਹਰੀਮਲ ਜੀ ਤਾਰ ਦੇ ਲੜਕੇ ਆਏ, ਅਤੇ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੇ ਪੁੱਤਰ ਦੀ ਸ਼ਾਦੀ ਹੈ, ਵਿਵਾਹ ਹੈ, ਆਪ ਚਲੋ ਅਤੇ ਤਾਂ ਕਿ ਬਹੁਤ ਸਾਰੇ ਦੁਗਨ ਦੂਰ ਹੋਣ, ਅਗਰ ਆਪ ਵਿਵਾਹ ਵੀ ਜਾਓਗੇ ਔਰ ਗਿਸਤੀ ਲੋਕ ਆਪਣੀ ਮਹੱਤਤਾ ਵੀ ਚਾਹੁੰਦੇ ਹੈ, ਗੁਰੂ ਰਾਮਦਾਸ ਜੀ ਨੇ ਸੋਚਿਆ ਜੇਕਰ ਅਸੀਂ ਗਏ ਸੰਗੀਆਂ ਤੋਂ ਇੰਨੀ ਸੇਵਾ ਸ਼ਾਇਦ ਨਾ ਹੋ ਸਕੇ, ਸੋ ਇਸ ਕਰਕੇ ਖਿਆਲ ਇਹਨਾਂ ਦਾ ਜ਼ਰੂਰ ਹੈ। ਸੋ ਇਹ ਜਾਣ ਕੇ ਕਹਿਣ ਲੱਗੇ, ਦੇਖੋ ਸਿਹਾਰੀ ਮੱਲ ਜੀ, ਮੈਨੂੰ ਤਾਂ ਮੇਰੇ ਗੁਰਦੇਵ ਦਾ ਹੁਕਮ ਹੈ ਅੰਮ੍ਰਿਤ ਸਰੋਵਰ ਦੀ ਸੇਵਾ ਕਰਨੀ, ਅਤੇ ਇੱਥੇ ਬਹੁਤ ਸਾਰਾ ਤੁਸੀਂ ਇਹਨਾਂ ਸਾਹਿਬਜ਼ਾਦਿਆਂ ਵਿੱਚੋਂ ਕਿਸੇ ਨੂੰ ਲੈ ਜਾਓ, ਤਾਂ ਵੱਡੇ ਬੁਲਾ ਕੇ ਕਹਿਣ ਲੱਗੇ, ਬੇਟਾ ਤੇਰੇ ਤਾਏ ਦੀ ਲੜਕੀ ਦੀ ਸ਼ਾਦੀ ਹੈ, ਉੱਥੇ ਜਾਓ ਅਤੇ ਜਥਾ ਜੋ ਕੁਛ ਕਰਨਾ ਕਰਿਓ, ਉਸ ਤੋਂ ਬਾਅਦ ਲਾਹੌਰ ਠਹਿਰ ਜਾਣਾ, ਅਤੇ ਜਦੋਂ ਆਪ ਨੂੰ ਬੁਲਾਇਆ ਜਾਏਗਾ ਫਿਰ ਆਉਣਾ। ਇਹ ਗੱਲ ਸੁਣ ਕੇ ਪ੍ਰਿਥੀ ਚੰਦ ਦੇ ਚਿੱਤ ਵਿੱਚ ਖਿਆਲ ਆਇਆ ਵੀ ਗੁਰੂ ਅਮਰਦਾਸ ਜੀ ਨੇ ਆਪਣੀ ਬਕਾਇਆ ਉਮਰ ਗੁਰਤਾ ਗੱਦੀ ਦੇ ਸ਼ਹਿਦ ਨੂੰ ਦਿੱਤੀ ਹੋਈ ਹੈ, ਥੋੜ੍ਹੀ ਉਮਰ ਰਹਿੰਦੀ ਹੈ, ਸ਼ਾਇਦ ਮੈਨੂੰ ਇਸ ਬਹਾਨੇ ਪਰਾਂ ਕਰ ਰਹੇ ਹਨ ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣੇ, ਮਹਾਂਦੇਵ ਨੂੰ ਦੇਣੇ। ਉਹਦੇ ਚਿੱਤ ਵਿੱਚ ਇਹ ਕਪਟ ਕਹਿੰਦੇ, ਮਹਾਰਾਜ ਦੇਖੋ ਆਪ ਜਾਣ ਲਈ ਸਿੱਖ ਸਿੰਘ ਤੈਨੂੰ ਸਵਾਲ ਮੇਰੇ ਹੱਥ ਹੈ, ਅਗਰ ਮੇਨ ਹੋਣਾ ਬੜਾ ਮੁਸ਼ਕਿਲ ਹੋ ਜਾਏਗਾ, ਬਿਹਤਰ ਹੈ ਆਪ ਮਹਾਂਦੇਵ ਅਰਜਨ ਦੇਵ ਨੂੰ ਭੇਜ। ਮਹਾਂਦੇਵ ਜੀ ਨੂੰ ਬੁਲਾ ਕੇ ਕਿਹਾ, ਬੇਟਾ ਲਾਹੌਰ ਜਾਓ, ਉਹ ਦੂਤ ਬਿਰਤੀ ਵਿੱਚ ਰਹਿੰਦੇ ਸਨ, ਆਪ ਸਦਾ ਆਪਦੀ ਬਿਰਤੀ ਆਪ ਆਨੰਦ ਦੇ ਵਿੱਚ ਮਸਤ ਹੈ। ਉਹ ਤਾਂ ਕਹਿਣ ਲੱਗੇ, ਮਹਾਰਾਜ ਵਿਆਹ ਸਾਡੀਆਂ ਮੇਰੀ ਦ੍ਰਿਸ਼ਟੀ ਤਾਂ ਸੰਸਾਰ ਹੀ ਤੇ ਨਿਕਾਲਣੀ ਹੈ, ਕਿਹਦੇ ਵਿਆਹ ਜਾਣਾ ਜਦੋਂ ਸੰਸਾਰ ਹੀ ਨਹੀਂ ਹੈ। ਸੋ ਇਹਨੂੰ ਕਰਕੇ ਹੁਣ ਅਰਜਨ ਦੇਵ ਜੀ ਨੂੰ ਬੁਲਾ ਕੇ ਕਿਹਾ, ਬੇਟਾ ਤੁਸੀਂ ਜਾਓ ਇਹਨਾਂ ਨਾਲ ਲਾਹੌਰ ਪਹੁੰਚੋ, ਵਿਆਹ ਸ਼ਾਦੀ ਵੀ ਜੋ ਕੁਛ ਕਰਨਾ ਯੋਗ ਹੈ ਉਸ ਤਰੀਕੇ ਸਿਰ ਕਰੋ, ਉਸ ਤੋਂ ਬਾਅਦ ਉੱਥੇ ਠਹਿਰ ਜਾਓ, ਸੰਤਾਂ ਨੂੰ ਸਦਉਦੇਸ਼ ਕਰੋ, ਜਿਸ ਵਕਤ ਬੁਲਾਇਆ ਜਾਏਗਾ ਉਸ ਵਕਤ ਆਪਣੇ ਇੱਥੇ ਆਉਣਾ। ਆਪ ਜੀ ਨੇ ਆਗਿਆ ਸੁਣਨੀ ਸਹਿਬ ਸੇਵਾ, ਆਪ ਜੀ ਦੇ ਚਿੱਤ ਵਿੱਚ ਦ੍ਰਿੜ ਹੋ ਚੁੱਕਾ ਸੀ ਉੱਥੇ ਸੇਵਾ ਕਰਦੇ ਸਨ, 100% ਦੀ ਆਗਿਆ ਵਿੱਚ ਖੜਨਾ ਮੇਰਾ ਫਰਜ਼ ਹੈ, ਭਾਵੇਂ ਜਿੱਥੇ ਪ੍ਰੇਮ ਹੁੰਦਾ ਉੱਥੇ ਵਿਛੜਨਾ ਨਹੀਂ ਚਾਹੁੰਦਾ, ਪਰ ਹੁਕਮ ਦੇ ਅੱਗੇ ਸਿਰ ਨਵਾ ਦਿੱਤਾ। ਸੋ ਆਪ ਜੀ ਸਿਹਾਰੀ ਮਲ ਨਾਲ ਲਾਹੌਰ ਚਲੇ ਗਏ, ਲਾਹੌਰ ਜਾ ਕੇ ਵਿਆਹ ਸ਼ਾਦੀ ਵੀ ਜੋ ਕੁਛ ਕਰਨਾ ਕਰਾਉਣਾ ਸੀ ਜਥਾ ਜੋਗ ਕੀਤਾ, ਉਸ ਤੋਂ ਬਾਅਦ ਉੱਥੇ ਰਿਹਾਇਸ਼ ਕਰ ਲਈ, ਦੋ ਵਕਤ ਸੰਗਤਾਂ ਨੂੰ ਕੀਰਤਨ ਕਥਾ ਦੁਆਰਾ ਕਰਦੇ ਨੇ, ਸਦ ਉਪਦੇਸ਼ ਕਰਦੇ ਸੀ, ਇਸੀ ਤਰ੍ਹਾਂ ਉੱਥੇ ਠਹਿਰੇ ਕਾਫੀ ਸਮਾਂ ਗੁਜ਼ਰ ਗਿਆ। ਪਰ ਅਜੇ ਤੱਕ ਗੁਰੂ ਜੀ ਨੇ ਕਿਹਾ ਸੀ ਜਦੋਂ ਬੁਲਾਵਾਂਗੇ ਫਿਰ ਆਉਣਾ, ਬੁਲਾਇਆ ਨਹੀਂ। ਜਿਉਂ ਹੀ ਵਿਯੋਗ ਪੈਂਦਾ ਹੈ ਚਿੱਤ ਵਿੱਚ ਦੁੱਖ ਤੇ ਖੇਦ ਹੁੰਦਾ, ਇਹ ਕਹਿਦਾ ਹੈ ਵੀ ਛੋੜਾ ਸੁਣੇ ਦੁੱਖ ਨਹੀਂ ਡਿੱਠੇ ਮਰੀ ਹੋਂਦ, ਬਾਜ ਪਿਆਰੇ ਆਪਣੇ ਬਿਰਹੀ ਨਾ ਪੀਓ। ਵਿਛੋੜਾ ਦਾ ਨਾ ਹੀ ਦੁੱਖ ਰੂਪ ਹੈ, ਜੇ ਪੈ ਜਾਏ ਫਿਰ ਤਾਂ ਕਹਿਣਾ ਹੀ। ਇਉਂ ਕਰਕੇ ਕਾਫੀ ਦੇਰ ਗੁਜ਼ਰ ਗਈ ਆਪ ਜੀ ਦੇ ਦਰਸ਼ਨ। ਫਿਰ ਸੋਚਦੇ ਹਨ ਗੁਰੂ ਅੰਤਰਜਾਮੀ ਹੈ, ਸਰਵਗ ਹੈ, ਫਿਰ ਉਹਨਾਂ ਨੂੰ ਕੁਛ ਕਹਿਣ ਜਾਂ ਬੇਨਤੀ ਕਰਨ ਦੀ ਲੋੜ ਤਾਂ ਹੈ ਨਹੀਂ। ਪਰ ਫਿਰ ਸੋਚਿਆ ਜਿਹਾ ਜਿਹਾ ਨਾਟਕ ਵਿੱਚ ਕਿਸੇ ਨੇ ਸਵੰਗ ਧਾਰਨ ਕੀਤਾ ਹੁੰਦਾ ਵੈਸੇ ਹੀ ਨਿਭਾਇਆ ਕਰਦਾ। ਆਪ ਜੀ ਨੇ ਮਾਨਸ ਸਰੀਰ ਧਾਰਨ ਕੀਤਾ ਹੈ, ਉਸਦੇ ਮੁਤਾਬਕ ਹੀ ਸਾਰੀ ਖੇਡ ਕਰਨੀ ਹੈ, ਸਾਰੇ ਕੰਮ ਸ਼ਕਤੀ ਨਾਲ ਨਹੀਂ ਕਰਿਆ ਕਰਦੇ। ਬਿਹਤਰ ਹੈ ਜਿਵੇਂ ਬੇਨਤੀ ਲਿਖ ਭੇਜਾ, ਕੋਈ ਹਰਜ ਇਸ ਗੱਲ ਦੇ। ਇਹ ਜਾਣ ਕੇ ਆਪ ਜੀ ਨੇ ਪ੍ਰੇਮ ਦੇ ਵਸੀਕੂਤ ਹੋ ਕੇ ਕਾਗਜ਼ ਲਿਆ, ਕਲਮ ਲਈ, ਅਤੇ ਕਾਗਜ਼ ਦੇ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਮੰਗਲ ਹਨ ਗੁਰੂ ਘਰ ਦੇ ਵਿੱਚ, ਸਾਡੇ ਪੱਤਰਕਾਰ ਤੇ ਪਹਿਲੇ ਇਹ ਮੰਗਲ ਲਿਖਿਆ ਜਾਂਦਾ ਹੈ। ਸਵੇਮ ਕਰਕੇ ਆਪ ਜੀ ਨੇ ਇਹ ਲਿਖ ਕੇ ਉਸ ਮੌਕੇ ਆਪਣੇ ਮਨ ਦੀ ਕੁਛ ਅਵਸਥਾ ਭਾਵੇਂ ਪੂਰੀ ਪੂਰੀ ਤੋਂ ਜ਼ਾਹਰ ਨਹੀਂ ਕੀਤੀ ਜਾਂਦੀ, ਪਰ ਆਪ ਜੀ ਨੇ ਉਹ ਇਹ ਅੱਖਰ ਲਿਖਣੇ ਸ਼ੁਰੂ ਕੀਤੇ। Thank you. मेरा मन लोचे गुरदर्शन ताई बिल्प करे चात्रक की ने त्रिखन अवतरे शांत न आवा बिन दर्शन संत प्यारे जी मुँह खोली यह खोल खुमाई गुरदर्शन संत प्यारे जी गुरु अंदर दर्शन संकल्प सी नहीं इस दाद का मालिक पर ਇਸ ਮਾਲਕ ਉਹੀ ਬਣਿਆ ਜਿਹਦੇ ਚਿੱਤ ਵਿੱਚ ਕੁਛ ਵੀ ਇੱਛਾ ਨਾ ਹੋਵੇ। ਹਾਂ, ਤਿੰਨੇ ਲੋਕ ਚੌਦਾਂ ਧਰਮਾਂ ਦੀ ਇੱਛਾ ਸ਼ਾਂਤ ਹੋਣਾ, ਉਹੀ ਇਸਦਾ ਅਧਿਕਾਰੀ ਹੋ ਸਕਦਾ ਹੈ। ਤਾਂ ਇਉਂ ਕਰਕੇ ਸਿੱਖ ਲੰਮਾ ਪ੍ਰਸ਼ਾਦ ਛੱਕ ਆਇਆ, ਤੁਸੀਂ ਤੈਨੂੰ ਕਹਿੰਦੇ ਦੱਸੋ ਕੀ ਹੁਕਮ ਹੈ ਗੁਰੂ ਜੀ ਦਾ। ਕਹਿੰਦੇ ਕਹਿ ਦੋ ਜਾ ਕੇ ਅਰਜਨ ਦੇਵ ਨੂੰ, ਇਹ ਪੱਤਰਕਾਰ ਦਿਖਾ ਦਿੱਤੀ, ਉਹਨੂੰ ਪੜ੍ਹ ਲਈ ਹੁਕਮ ਹੈ, ਅਜੇ ਇੱਥੇ ਠਹਿਰ ਕੇ ਸ਼ੰਕਾ ਨੂੰ ਸਾਨੂੰ ਪੇਸ਼ ਕਰੋ। ਉਹ ਸਿੱਖ ਚਲਾ ਗਿਆ, ਉਸ ਵਿੱਚ ਬਾਲ ਦਾ ਕੋਈ ਇਲਮ ਨਹੀਂ ਸੀ। ਜਾ ਕੇ ਇਹ ਬਚਨ ਜੋ ਪ੍ਰਿਥੀ ਚੰਦ ਜੀ ਨੇ ਕਹੇ ਸੀ, ਕਹਿ ਦਿੱਤੇ ਵੀ ਮੈਂ ਪ੍ਰਿਥੀ ਚੰਦ ਜੀ ਨੂੰ ਪੱਤਰਕਾਰ ਦਿੱਤੀ ਸੀ, ਉਹਨਾਂ ਨੂੰ ਗੁਰੂ ਜੀ ਨੂੰ ਦਿਖਾ ਕੇ ਉਹਨਾਂ ਦਾ ਹੁਕਮਨਾਮਾ ਮੈਨੂੰ ਭੇਜ ਦਿੱਤਾ ਹੈ। ਆਪਦੀ ਚੁੱਪ ਕਰਕੇ ਵੀ ਕੁਛ ਦੇਰ ਉਹ ਠਹਿਰਨ ਦਾ ਹੁਕਮ ਹੈ। ਜਦੋਂ ਆਏਗਾ ਬੁਲਾਉਣਾ ਅਸੀਂ ਹੀ ਮੈਂ ਜਾਵਾਂਗਾ, ਕਿਉਂਕਿ ਬਿਨਾਂ ਬੁਲਾਇਆ ਜਾਣਾ ਮੇਰੇ ਵਾਸਤੇ ਆਗਿਆ ਸਾਨੂੰ ਕਰਨੀ ਬੜਾ ਭਾਰਾ ਗੁਨਾਹ ਹੈ। ਫਿਰ ਇਸੀ ਤਰ੍ਹਾਂ ਸ਼ੰਕਾ ਨੂੰ ਸੰਦੇਸ਼ ਹੋ ਰਿਹਾ ਹੈ, ਪਰ ਚਿੱਤ ਜਿਉਂ ਜਿਉਂ ਵਜੋਂ ਪੈਂਦਾ ਦਿਨ ਦਿਨ ਬੇਬਲ ਹੁੰਦਾ ਚਲਾ ਜਾਂਦਾ ਹੈ, ਕਿਉਂਕਿ ਇਸ ਰਸਤਾ ਨੂੰ ਤਾਂ ਦਰਸ਼ਨ ਉਹੀ ਜਾਣ ਸਕਦਾ ਹੈ ਜਿਸਨੂੰ ਲੱਗੀ ਹੋਏ। ਫਿਰ ਕੁਝ ਦਿਨ ਤੋਂ ਬਾਅਦ ਫਿਰ ਸੋਚਿਆ, ਚਲੋ ਇੱਕ ਪੱਤਰਕਾਰ ਹੋਰ ਲਿਖ ਦਿੰਦੇ ਹਾਂ। ਚਿੱਤ ਬਹੁਤ ਬੇਬਲ ਹੈ, ਕਿਉਂ ਤੜਕਦੇ ਮੱਛੀ ਪਾਣੀ ਤੋਂ ਬਿਨਾਂ ਤੜਕਦੀ, ਸੱਤ ਮਣੀ ਤੋਂ ਬਿਨਾਂ ਤੜਕਦਾ ਹੁੰਦਾ, ਪਪੀਹਾ ਪਾਣੀ ਤੋਂ ਸ਼ਾਂਤੀ ਗੂੰਦ ਤੋਂ ਬਿਨਾਂ ਤੜਕਦਾ ਹੁੰਦਾ, ਇਹ ਜੀ ਚਿੱਤ ਦੀ ਹਾਲਤ ਹੋ ਚੁੱਕੀ ਹੈ। ਫਿਰ ਕਾਗਜ਼ ਲੈ ਕੇ ਦੋ ਨੰਬਰ ਉਹਦੇ ਉੱਪਰ ਲਿਖ ਕੇ, ਕਿਉਂ ਦੂਸਰੀ ਪੱਤਰਕਾਰ ਸੀ, ਕੁਛ ਅੱਖਰ ਮਨ ਦੀ ਅਵਸਥਾ ਨੂੰ ਜ਼ਾਹਰ ਕਰਨ ਵਾਸਤੇ ਇਉਂ ਆਪ ਜੀ ਲਿਖਦੇ ਹਨ। ਤੇਰਾ ਮੁਖੜਾ ਸੁਭਾਅ ਜੀ ਸਹਿਜ ਤੁਮ ਗੁਰੂ ਸਾਜਨ ਮੀਤ ਮੁਰਾਰੇ ਜੀ। ਇਹ ਅੱਖਰ ਕਾਗਜ਼ ਤੇ ਲਿਖਿਆ ਤੇਰਾ ਉਪਰਾ ਸੁਹਾਣਾ ਜੀ ਸਹਿਜ ਉਸੀ ਸਿੱਖ ਨੂੰ ਦਿੱਤੀ ਤੇ ਕਿਹਾ ਇਹ ਸੱਚੇ ਪਾਤਸ਼ਾਹ ਜੀ ਦੇ ਚਰਨ ਆਦਰ ਕਰੋ ਜੋ ਕਹਾਣਾ ਮੈਨੂੰ ਲਿਆ ਕੇ ਦੇ। ਸਿੱਖ ਫਿਰ ਪਹੁੰਚਿਆ ਉਸੀ ਤਰ੍ਹਾਂ ਪ੍ਰਿਥੀ ਚੰਦ ਜੀ ਫਿਰ ਮਿਲ ਗਏ ਉਹ ਪੱਤਰਕਾਰ ਤੋਂ ਸਿੱਖ ਨੇ ਉਹਨਾਂ ਨੂੰ ਦਿੱਤੀ ਵੀ ਇਹ ਪੱਤਰਕਾਰ ਦੂਸਰੀ ਭੇਜੀ ਹੈ ਲਾਹੌਰੋਂ ਸ਼੍ਰੀ ਅਰਜਨ ਦੇਵ ਜੀ ਨੇ ਹੁਕਮਨਾਮਾ ਮੰਗਿਆ ਹੈ ਮੇਰੇ ਵਾਸਤੇ। ਜਦੋਂ ਇਹ ਪੱਤਰਕਾਰ ਪ੍ਰਿਥੀ ਚੰਦ ਨੇ ਦੂਸਰੀ ਪੜ੍ਹੀ ਖਿਆਲ ਆਇਆ ਇਹਨਾਂ ਦੇ ਪਹਿਲੇ ਗੁਰੂਆਂ ਨੂੰ ਹੀ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ। ਐਸਾ ਨਾ ਹੋ ਗੁਰੂ ਜੀ ਉਸ 'ਤੇ ਪ੍ਰਸੰਨ ਹੋਣ, ਉਸਨੂੰ ਸਭ ਕੁਛ ਬਖਸ਼ ਜਾਣ, ਇਹ ਜਾਣ ਕੇ ਉਸ ਸਿੱਖੂ ਨੂੰ ਪ੍ਰਸ਼ਾਦ ਵਗੈਰਾ ਛਕਾ ਕੇ ਕਹਿ ਦਿੱਤਾ ਉਹਨਾਂ ਨੂੰ ਕਹੋ ਅਜੇ ਉੱਥੇ ਲਾਹੌਰ ਠਹਿਰਨ, ਸੰਗਤਾਂ ਨੂੰ ਸਦ ਉਪਦੇਸ਼ ਕਰਨ, ਜਦੋਂ ਬੁਲਾਇਆ ਜਾਏਗਾ ਫਿਰ ਹੀ ਆਉਣ। ਫਿਰ ਸਿੱਖ ਆ ਕੇ ਇਹ ਲਾਹੌਰ ਕਹਿ ਦਿੰਦਾ ਹੈ, ਨਾਲ ਇਹ ਵੀ ਦੱਸਿਆ ਮੈਂ ਉਹ ਪੱਤਰਕਾਰ ਪ੍ਰਿਥੀ ਚੰਦ ਜੀ ਨੂੰ ਦਿੱਤੀ ਸੀ ਅਤੇ ਇਹ ਬਚਨ ਮੈਨੇ ਉਹਨਾਂ ਨੇ ਕਿਹਾ ਵੀ ਗੁਰੂ ਜੀ ਦਾ ਐਸਾ ਹੁਕਮ। ਕਾਫ਼ੀ ਦੇਰ ਉਡੀਕਿਆ ਪਰ ਗੁਰੂ ਜੀ ਦਾ ਕੋਈ ਹੁਕਮਨਾਮਾ ਨਹੀਂ। ਮੌਸਮ ਸੋਨ ਭਾਦਰੋਂ ਦਾ ਬਰਸਾਤ ਦੀ ਮੌਸਮ ਦੀ ਸੰਖਿਆ ਅਸਲ ਸਮੇਂ ਵਿੱਚ ਬਹੁਤੀਆਂ ਬਾਰਿਸ਼ਾਂ ਪੈਂਦੀਆਂ ਸਨ, ਆਸਮਾਨ ਦੇ ਵਿੱਚ ਬੱਦਲ ਕਾਲੀਆਂ ਖਤਮ। ਇਹੀ ਜੀ ਅਵਸਥਾ ਦੇ ਵਿੱਚ ਦੇਹੀ ਪੁਰਖ ਦੇ ਚਿੱਤ ਵਿੱਚ ਬਹੁਤ ਦੁੱਖ ਹੋਇਆ ਕਰਦਾ। ਸਾਵਨ ਸੱਸ ਮਨਾ ਖਾਣਾ ਸੇਲ ਪਿਆ ਮੈਂ ਮਨ ਤਨਸ਼ਾ ਖਾਵਾ ਤੇ ਪਰਦੇਸ਼ ਹਾਰ ਤੇ ਘਰ ਨਹੀਂ ਆਵੇ ਮਰੀਏ ਹਾਰ ਨਾਮ ਚਮਕ ਬਰਾਏ ਹਰ ਦਿਨ ਨੀਂਦ ਭੂਖ ਕਹੋ ਕੈਸੀ ਕਾਪੁਰ ਤਨ ਸੁਖਾਏ। ਐਸੀ ਬਿਰਹੋਂ ਦੀ ਵਿਯੋਗ ਦੀ ਅਵਸਥਾ, ਐਸੀ ਅਵਸਥਾ ਦੇ ਵਿੱਚ ਭੁੱਖ ਘੱਟ ਗਈ, ਨੀਂਦ ਘੱਟ ਗਈ, ਚੇਰੀ ਕ੍ਰਿਸ਼ ਹੋ ਗਿਆ, ਚਿਹਰਾ ਪੀੜਾ ਪੈ ਗਿਆ। ਇਸੇ ਇਸਲਾਮ ਦੇ ਫਕੀਰ ਨੇ ਆਪਣੇ ਇੱਕ ਮਰੀਜ਼ ਨੂੰ ਇਸ ਅਵਸਥਾ ਨੂੰ ਬਣਾਉਂਦੇ ਹੋਏ ਕਿਹਾ ਸੀ ਆਸ਼ਕਾਂ ਰਾਨਮ ਨਿਸ਼ਾਨੀ ਐ ਪਿਸ਼ ਰੰਗ ਦਰਦ ਸਾਹ ਆਹ ਸ਼ਬਦ ਚਸ਼ਮਤਾ ਕਮ ਖੁਰਦ ਨੂੰ ਕਮ ਗੁਸਤ ਨੂੰ ਸਾਬਿਤ ਕਰਾਂਗੇ ਇੰਤਜ਼ਾਰੀ ਬੇਕਰਾਰੀ ਦਸਤਿਸ਼ ਹੈ। ਬੇਟਾ ਜਿਹੜੇ ਪ੍ਰਭੂ ਦੇ ਪ੍ਰੇਮੀ ਹਨ ਉਸਦੇ ਵਿਯੋਗੀ ਹਨ ਉਹਨਾਂ ਦੇ ਵਿੱਚ ਨੌ ਨਿਸ਼ਾਨੀਆਂ ਘੱਟ ਜਾਂਦੀਆਂ ਹਨ। ਕਿਹੜੀਆਂ ਕਿਹੜੀਆਂ? ਆਸ਼ਕਾਂ ਨਾਮ ਨਿਸ਼ਾਨੀ ਐਸ ਪ੍ਰੇਮੀਆਂ ਦੇ ਇਸ ਵਿੱਚ ਆਪਣੇ ਪ੍ਰਭੂ ਦੇ ਵਿਯੋਗ ਵਿੱਚ ਇਹ ਨੌ ਨਿਸ਼ਾਨੀਆਂ ਘੱਟਦੀਆਂ ਨੇ। ਕਿਹੜੀਆਂ ਕਿਹੜੀਆਂ? ਰੰਗ ਦਰਦ ਆਹ ਸਭ ਕਸ਼ਮਤਾ ਮੈਨੇ ਚਿਹਰੇ ਦਾ ਰੰਗ ਪਿਆ ਪੈ ਜਾਣਾ, ਆਹ ਸਰ ਠੰਡੀਆਂ ਆਹ ਆਉਣੀ, ਅੱਖਾਂ ਵਿੱਚ ਪਾਣੀ ਪਿਆ ਰਹੇ, ਕੰਮ ਖੁਦ ਨੂੰ ਕੰਮ ਗੁਪਤ ਨੂੰ ਸਾਬਿਸ਼ ਹੋਣਾ, ਥੋੜ੍ਹਾ ਬੋਲਣਾ ਨੀਂਦ ਘੱਟ ਜਾਣੀ ਔਰ ਭੁੱਖ ਘੱਟ ਜਾਣੀ, ਇੰਤਜ਼ਾਰੀ ਬੇਤਰਾਰੀ ਦੱਸਦੇ ਸਨ। ਚਿੱਤ ਵਿੱਚ ਇੰਤਜ਼ਾਰੀ ਕਰਕੇ ਉਡੀਕ ਵਿੱਚ ਕਿਤਨੇ ਦੁਖੀ ਰਹਿਣਾ, ਬੇਕਰਾਰ ਰਹਿਣਾ ਔਰ ਸਿਰ ਹੱਥ ਸਿਰ ਤੇ ਸਿਰ ਹੱਥ ਦੇ ਉੱਪਰ ਆ ਕੇ ਬੈਠੇ, ਇਹੀ ਅਵਸਥਾ ਹੁੰਦੀ ਹੈ। ਸੋ ਇਹ ਅਵਸਥਾਵਾਂ ਆਪ ਵਿੱਚ ਨਹੀਂ ਹਨ, ਚਿੱਤ ਅਤੀਅੰਤ ਬੇਕਰਾਰ ਹੈ ਤੇ ਗੁਰੂ ਜੀ ਨੇ ਬੁਲਾਇਆ ਨਹੀਂ। ਅਸੀਂ ਸੋਚਿਆ ਵੀ ਸ਼ਾਇਦ ਉਹ ਪੱਤਰਕਰਮਾ ਪ੍ਰਿਥੀ ਚੰਦ ਨੇ ਗੁਰੂ ਜੀ ਨੂੰ ਨਹੀਂ ਦਿੱਤੇ ਹਨ, ਭਾਵੇਂ ਗੁਰੂ ਅੰਤਰਗਿਆਨੀ ਹੈ ਸਰਵਜ ਹੈ, ਉਸ ਤੋਂ ਭੁੱਲਿਆ ਕਿਸੇ ਨੇ ਤਿੰਨੇ ਲੋਕ ਚਾਹੁੰਦੇ ਥਾਂ ਉਹਨਾਂ ਦੇ ਹੱਥ ਤੇ ਜਿਵੇਂ ਵਾਲਾ ਦੇਣ ਦੀ, ਫਿਰ ਵੀ ਜਿਤਨੇ ਦੁਨੀਆਂ ਦੇ ਵਿਵਹਾਰ ਹਨ ਉਹ ਸ਼ਕਤੀ ਜਾਂ ਮੁਆਜ਼ੇ ਕਰਾਮਾਤ ਨਾਲ ਨਹੀਂ ਕਰਿਆ ਕਰਦੇ, ਦੁਨਿਆਵੀ ਲੋਕਾਂ ਵੱਲੋਂ ਹੀ ਕਰਿਆ ਕਰਦੇ ਸੀ। ਇਹ ਉਹਨਾਂ ਦਾ ਸਹੀ ਸਵਾਲ ਹੈ। ਇਸ ਕਰਕੇ ਸ਼ਾਇਦ ਹੋ ਸਕਦਾ ਹੈ ਉਹ ਪੱਤਰਕਾਰਾਂ ਪ੍ਰਿਥੀ ਚੰਦ ਨੇ ਗੁਰੂ ਜੀ ਨੂੰ ਨਾ ਪਹੁੰਚਾਈਆਂ ਹੋਣ ਅਤੇ ਵੈਸੇ ਹੀ ਇਹ ਸਿੱਖ ਨੂੰ ਕਹਿ ਦਿੱਤਾ ਹੋਵੇ ਵੀ ਉੱਥੇ ਖੜੇ। ਇਸ ਕਰਕੇ ਚਿੱਤ ਦੀ ਇਹ ਜੀ ਹਾਲਤ ਹੋਈ ਹੋਈ ਹੈ। ਇਹ क्यों दसते हो? स्वयं कुछ हो के आपने कागज लेके तीन नंबर लिखिया तो तीसरी पत्रिका सी उनके उपर अपनी मन की अवस्था के मुताबिक ये वचन लिखने शुरू किए। खड़ी न मिलते जी कल युग होंदा कल युग नींद ना आवे बिन देखे गुरु दरबारे जी क्यों खोली, ये हम खोल तुम आई इस सच्चे गुरु दरबारे जी।
Thank you.
परमेश्वर लीला जी के दर्शन करो। तुम बलिहारी सतगुरु चरण यूं उतों ही दंडवतां कर दे कर हजूर का जिथे तख्त सी उत्थे पहुंचे उत्थे अशंग मंगत करके गल पला पा के नेत्रों विचों जल्दियां थारा रह रही प्रेम की वसी खुदू के डिग उछल उछल चढ़ता है दिमाग में और जल बन के अखा राही गिरता है। उस मौके इस अवस्था के बीच कंठ गदगद रोमांच होए सामने खड़के ऐसा उच्चारण किया दर्शन शब्द तेरा मैं करके आ गए मैं कर्मों ने कहा आप गुरु जी याद कर दें। ਚਾਹੇ ਚਾਠੀ ਬਸਤਰ ਪਹਿਨ ਕੇ ਕਿਸੇ ਚੰਦ ਜੀ ਗੁਰੂ ਕੇ ਦਰਬਾਰ ਵਿੱਚ ਹਾਜ਼ਰ ਹੋਏ, ਜਾ ਕੇ ਗੁਰੂ ਜੀ ਨੇ ਨਮਸਕਾਰ ਕੀਤਾ, ਆਪਣੇ ਛੋਟੇ ਭਰਾ ਨੂੰ ਬੈਠਕ ਦੇਖੇ, ਪਰਸਪਰ ਦੋਨੋਂ ਧਾਮ ਨੇ ਆਪਸੀ ਜੀ ਦੂਜੇ ਨੂੰ ਨਮਸਕਾਰ ਕੀਤੀ ਤੇ ਫਿਰ ਫੇਰ ਪੁੱਛਿਆ, ਤੂੰ ਗੁਰੂ ਰਾਮਦਾਸ ਜੀ ਕਹਿਣ ਲੱਗੇ ਪਾਈ ਪ੍ਰਿਥੀ ਚੰਦ, ਉਹ ਦੋ ਪੁੱਤਰਕਾਵਾਂ ਜੋ ਐ ਸਿੱਖ ਲੈ ਕੇ ਆ ਸੀ, ਤੈਨੂੰ ਦੇਈ ਐਸੇ ਦਿਖਾ ਕੇ ਦੇਖੇ ਕਿਵੇਂ ਜੀ? ਪ੍ਰਿਥੀ ਚੰਦ ਕਹਿੰਦੇ, ਮਹਾਰਾਜ ਮੈਨੂੰ ਤਾਂ ਕੋਈ ਨਹੀਂ ਦੇ ਗਿਆ। ਹਾਲਾਂਕਿ ਜਾਣਦਾ ਸੀ ਗੁਰੂ ਅੰਤਰਜਾਮੀ ਹੈ, ਸਰਬੱਗ ਹੈ, ਸਮਰੱਥ ਹੈ, ਪਰ ਸ਼ਾਸਨ ਜਿਸ ਵਕਤ ਮਨ ਮੈਲਾ ਹੁੰਦਾ ਇਹ ਸਾਰੀਆਂ ਗੱਲਾਂ ਹੀ ਭੁੱਲ ਜਾਂਦੀਆਂ। ਜਦੋਂ ਮਨ ਸ਼ੁੱਧ ਹੁੰਦਾ ਇਹ ਸਾਰੇ ਗੁਣ ਗੁਰੂ ਦੇ ਸਾਹਮਣੇ ਆ ਜਾਂਦੇ, ਜਿਵੇਂ ਸਾਫ਼ ਸ਼ੀਸ਼ੇ ਵਿੱਚ ਤੇਰਾ ਸਾਫ਼ ਦਿਖਦਾ, ਮੇਰੇ 'ਚ ਨਹੀਂ ਦਿੰਦਾ ਹੈ। ਇਸੀ ਤਰ੍ਹਾਂ ਹੀ ਕਹਿੰਦੇ ਮੈਨੂੰ ਤਾਂ ਕੋਈ ਨਹੀਂ ਦੇਗਾ। ਤੋ ਸਿੱਖ ਉੱਠ ਕੇ ਖੜਾ ਹੋ ਗਿਆ, ਬਾਬਾ ਜੀ ਇੱਕ ਪੱਤਰ ਕਹਿੰਦਾ ਫਲਾਣੇ ਤਾਂ ਆਪ ਨੂੰ ਪਕੜਾਈ, ਫਲਾਣੇ ਤਾਂ ਆਪਨੇ ਮੈਨੂੰ ਕਿਹਾ ਗੁਰੂ ਜੀ ਦਾ ਹੁਕਮ ਹੈ ਬਈ ਉਹਨੂੰ ਉੱਥੇ ਰਹਿਣ ਦੋ, ਕਦੇ ਨੀਂਦ ਦੇ ਹੁਕਮ ਨਹੀਂ ਪਹੁੰਚਦਾ ਉਨੀ ਦੇਰ ਤੱਕ ਨਾ ਆਉਣ। ਤੋ ਨਹੀਂ ਝੂਠ ਬੋਲਦਾ ਸਿੱਖ, ਗੁਰੂ ਜੀ ਕਹਿਣ ਭਾਈ ਪ੍ਰਿਥੀ ਚੰਦ ਕੋਈ ਹੁੰਡੀ ਤਾਂ ਨਹੀਂ ਹੈ, ਘਬਰਾਉਣਾ ਕਿਉਂ? ਪੱਤਰ ਕਹਿੰਦੇ ਦੇਖਣੇ ਹਨ, ਅੰਦਰ ਨੂੰ ਦੇਖਣਾ ਕਿਆ ਹੈ? ਜੀ ਮੈਨੂੰ ਕੋਈ ਨਹੀਂ ਦੇਗਾ ਜੀ, ਗੁਰੂ ਜੀ ਨੇ ਹੋਲੀ ਦੇ ਕੇ ਇੱਕ ਸਿੱਖ ਦੇ ਕੰਮ ਵਿੱਚ ਕਿਹਾ ਵੀ ਜਾ ਕੇ ਕਹਿ ਕਰ ਮੈਨੂੰ ਫਲਾਣਾ ਜਾਣਾ ਫਲਾਣੇ ਰੰਗ ਦਾ ਵੀ ਉਹ ਦੇ ਦੇ ਉਹਦੇ ਜੇਬ 'ਚ ਪਈਆਂ ਸੀ, ਉਸੀ ਤਰ੍ਹਾਂ ਇਕੱਠਾ ਕਰਕੇ ਲੈ ਆਉਂਦਾ। ਹੋਲੀ ਦੇ ਕੇ ਉਸਨੇ ਗੁਰੂ ਜੀ ਦੇ ਪੇਸ਼ ਕੀਤਾ। ਗੁਰੂ ਜੀ ਕਹਿੰਦੇ ਭਾਈ ਪ੍ਰਿਥੀ ਚੰਦ ਇਹ ਜਾਣਨਾ ਪਿਆ ਹੈ ਨਾ, ਦੇਖ ਜ਼ਰਾ ਇਹਦੇ ਜੇਬ 'ਚ ਹੱਥ ਪਾ, ਤੁਹਾਡੇ ਪੱਤਰਕਾਵਾਂ ਨਿਕਲੀਆਂ ਹੀ ਹੈ ਸਬੂਤ ਹੈ ਅਰਜਨ ਦੇਵ ਜੀ ਨੇ, ਫਿਰ ਮੈਂ ਨਹੀਂ ਦੇਖਿਆ। ਜਦੋਂ ਮਨ ਮੈਲਾ ਹੁੰਦਾ ਉਦੋਂ ਇਹੀ ਜੀ ਹਾਲਤ ਹੋ ਜਾਂਦੀ। ਸਾਡੀ ਗੱਲ ਹੈ ਭਾਈ, ਗੱਲ ਤਾਂ ਕੁਛ ਨਹੀਂ, ਤੇਰੀ ਗੱਲ ਹੈ, ਹੋਰ ਕੋਈ ਗੱਲ ਨਹੀਂ, ਤੁਹਾਡੇ 'ਤੇ ਫੈਸਲਾ ਛੱਡ ਦਿੰਦੀ ਹਾਂ। ਜੇ ਤੂੰ ਲਿਖ ਸਕਦਾ ਹੈ ਇਹ ਦੋ ਨਾਮ ਮਿਲਦਾ ਪੱਤਰਕਾਰ, ਤੂੰ ਹੋਰ ਲਿਖਦੇ ਹੈ ਭਲਾ? ਜਿਸ ਵਕਤ ਮਨ ਮੈਲਾ ਹੈ, ਮਨ ਦੇ ਵਿੱਚ ਪੱਤਾ ਖਿੜਿਆ ਹੈ, ਉਦੋਂ ਅਨੁਭਵ ਕਿੱਥੇ ਪੈਦਾ ਹੋਇਆ? ਉਹ ਲਿਖਣਾ ਤਾਂ ਕੀ ਸੀ? ਫਿਰ ਗੁਰੂ ਜੀ ਨੇ ਉਸ ਮੌਕੇ ਸ਼੍ਰੀ ਅਰਜਨ ਦੇਵ ਜੀ ਨੇ ਕਿਹਾ, ਭਾਈ ਇਹ ਸ਼ਬਦ ਪੂਰਾ ਕਰੋ, ਚਾਰ ਪਦ ਹੋਣ ਸ਼ਬਦੇ ਤਾਂ ਪੂਰਾ ਹੁੰਦਾ ਹੈ, ਤਿੰਨ ਪਹਿਲੇ ਆਏ ਹਨ, ਚੌਥਾ ਪਦ ਨਾਲ ਮਿਲਦਾ ਜੁਲਦਾ ਉਚਾਰਨ ਕਰੋ ਤਾਂ ਕਿ ਸ਼ਬਦ ਪੂਰਾ ਹੋ ਜਾਵੇ। ਉਸ ਮੌਕੇ ਆਪ ਜੀ ਨੇ ਆਪਣੇ ਅਨੁਭਵ 'ਤੇ ਚੌਥਾ ਸ਼ਬਦ ਚਾਰ ਨੰਬਰ ਦੇ ਕਿਵੇਂ ਉਚਾਰਨ ਕੀਤਾ, ਉਸ ਮੌਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਯੂ ਸਮਾਪਤ ਸੀ, foundation, the apex, children aloof karne to pehle jo rakhni hai, un pata hi isliye inhein likhi rakhi hai, us maa ke apni jo